ਦੁੱਖ ਜੇ ਹੋ ਵੀ ਤੈਨੂੰ ਦੁੱਖ ਲੱਗਣਾ ਨਹੀਂ ਹੋ ਫਿਰ ਦੁੱਖ ਨਾ ਲੱਗਾ ਆਏ ਜੇ ਦੁੱਖ ਹੋਊਗਾ ਦੁੱਖ ਮਹਿਸੂਸ ਨਹੀਂ ਹੋਣਾ ਤੱਤੀ ਤਵੀ ਤੇ ਬੈਠੇ ਨੂੰ ਵੀ ਦੁੱਖ ਨਹੀਂ ਲੱਗਣਾ ਮਨ ਦੁਖੀ ਨਹੀਂ ਹੋਊਗਾ ਐ ਸਮਝ ਲਓ ਜਿਵੇਂ ਕਿਸੇ ਡਾਕਟਰ ਓਪਰੇਸ਼ਨ ਕਰਦੇ ਨੇ ਉਹਨੇ ਤੁਹਾਨੂੰ ਟੀਕੇ ਲਾ ਕੇ ਸੁੰਨ ਕਰ ਦਿੰਦੇ ਨੇ ਓਪਰੇਸ਼ਨ ਕਰੀ ਜਾਂਦੇ ਨੇ ਸਰੀਰ ਸੁੰਨ ਹੋ ਜੂ ਨਾ ਸੁੰਨੇ ਨਾ ਸੁੰਨ ਅਵਸਥਾ ਹੋ ਸੁੰਨੋ ਸੁੰਨ ਕਹੇ ਸਭ ਕੋਈ ਅਨਹਦ ਸੁੰਨ ਕਹਾਂਦੇ ਹੋਈ ਅਨਹਦ ਸੁੰਨ ਹੋ ਗਿਆ ਨਾ ਸਰੀਰ ਨੂੰ ਕਹਿੰਦੇ ਨੀ ਸੁਧ ਸੁੰਨੋ ਸੁੰਨ ਕਹੇ ਸਭ ਕੋਏ ਸੁਣ ਸੁਣ ਦੀ ਗੱਲ ਅਨਹਦ ਸੁੰਨ ਕਹਾਂ ਤੇ ਹੋਏ ਐਸਾ ਸੁੰਨ ਹੋ ਮੁੜ ਕੇ ਸੁੰਨੇ ਹੋਵੇ ਸਰੀਰ ਸੁੰਨੇ ਹੋ ਜਾਵੇ ਜਿਵੇਂ ਟੀਕਾ ਲਾਇਆ ਤੇ ਸੁੰਨ ਹੋ ਜਾਂਦਾ ਸਰੀਰ ਸੁੰਨ ਹੋ ਜਾਏ ਤੂੰ ਅੱਡ ਹੋ ਜਾ ਚੇਤਨ ਅੱਡ ਹੋ ਜਾਏ ਸਰੀਰ ਜੜ ਜੜ ਤਾਂ ਪਹਿਲਾਂ ਹੀ ਸੁਣਨਾ ਵਿਚਾਰਾ ਇਹ ਤਾਂ ਚੇਤਨ ਮਹਿਸੂਸ ਕਰਦਾ ਜੇ ਜੁੜਿਆ ਹੋਇਆ ਇਹਦੇ ਨਾਲ ਬੇਹੋਸ਼ ਹੈ ਮਹਿਸੂਸ ਕਰਨ ਵਾਲਾ ਬੇਹੋਸ਼ ਹੈ ਜੇ ਸਰੀਰ ਨੂੰ ਜੋ ਮਰਜ਼ੀ ਕਰੀ ਜਾਓ ਸਰੀਰ ਤਾਂ ਸੁਣਨੇ ਆ ਤਾਂ ਚੇਤਨ ਜੁੜੇ ਹੋਏ ਕਰਕੇ ਚੇਤਨ ਨੂੰ ਮਹਿਸੂਸ ਹੁੰਦਾ ਦੁੱਖ ਤਕਲੀਫ ਉਹ ਚੇਤਨ ਜੇ ਸੁਣ ਹੋ ਗਿਆ ਸਰੀਰ ਪਹਿਲਾਂ ਹੀ ਸੁਣਨਾ ਜੇ ਚੇਤਨ ਸੁਣ ਹੋ ਗਿਆ ਸਰੀਰ ਤਾਂ ਪਹਿਲਾਂ ਹੀ ਸੁਣਨਾ ਅੱਗੇ ਬੇਹੋਸ਼ ਕਰਦੇ ਸੀ ਚੇਤਨ ਨੂੰ ਕਲੋਰੋਫਾਰਮ ਵਗੈਰਾ ਸੁਧਾ ਕੇ ਹੁਣ ਸਰੀਰ ਨੂੰ ਟੀਕਾ ਲਾ ਕੇ ਉਹਨਾਂ ਨੂੰ ਸੁਣ ਕਰ ਦਿੰਦੇ ਇਹਦਾ ਕੁਨੈਕਸ਼ਨ ਹੈ ਕੱਟ ਦਿੰਦੇ ਨੇ ਚੇਤਨ ਦਾ ਚੜ੍ਹਦਾ ਉਹਨੇ ਇੱਥੋਂ ਮੈਸੇਜ ਆਉਂਦਾ ਨਾ ਤਕਲੀਫ ਤੋਂ ਜਾਂਦਾ ਹੀ ਨਹੀਂ ਕਦੋਂ ਟੈਕਨੀਕ ਆ ਗਈ ਹੋਰ ਆ ਗਈ ਟੈਕਨੀਕ
ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ
ਦੁੱਖ ਸਭ ਵਿਸਾਰਨਾ ਪਹਿਲਾਂ ਤਾਂ ਦੁੱਖ ਸਾਰਾ ਤੈਨੂੰ ਵਿਸਰ ਜੂ ਕਿ ਸੁਣ ਹੋ ਜੂ ਨਾ ਸਰੀਰ ਜਦ ਤੂੰ ਹਰਦੇ ਨਾਲ ਹੈ ਸਰੀਰ ਨਾਲ ਨਹੀਂ ਹੈ ਇਹਦਾ ਮਤਲਬ ਹੈ ਹੁਣ ਤੂੰ ਸਰੀਰ ਨਾਲ ਹੈ ਜੇ ਹਰਦੇ ਨਾਲ ਰਹੇਗਾ ਸਰੀਰ ਨਾਲ ਨਹੀਂ ਰਹਿੰਦਾ ਫਿਰ ਸਰੀਰ ਨਾਲ ਜੁੜੇਗਾ ਫਿਰ ਦੁੱਖ ਹੋਊਗਾ ਹਰ ਅੰਦਰ ਹਿਰਦੇ ਚ ਤੂੰ ਤ੍ਰਿਕੁੜੀ ਚ ਤਾਂ ਕਰਕੇ ਸਰੀਰ ਨੂੰ ਦੁੱਖ ਹੁੰਦਾ ਜੇ ਤੂੰ ਵੀ ਹਿਰਦੇ ਚ ਰਹੇ ਹਰਦੇ ਨਾਲ ਰਹੇ ਸਰੀਰ ਨੂੰ ਦੁੱਖ ਨਹੀਂ ਹੋ ਸਕਦਾ ਜਾਂ ਬੇਹੋਸ਼ ਹੁੰਦਾ ਜਾਂ ਸਿਰਦੇ ਚ ਹੁੰਦਾ ਉਹਦੇ ਨਾਲ ਲੱਗ ਜਾਂਦਾ ਜਾ ਕੇ ਤਾਂ ਨਹੀਂ ਦੁੱਖ ਹੁੰਦਾ ਜੇ ਹੋਸ਼ ਆਉਂਦੀ ਹੈ ਫਿਰ ਦੁੱਖ ਆਉਣ ਲੱਗ ਜਾਂਦਾ ਫਿਰ ਗੋਲੀ ਲੈਣੀ ਪੈਂਦੀ ਆ ਕੋਈ ਕਰਨਾ ਪੈਂਦਾ ਫਿਰ ਮਹਿਸੂਸ ਹੋਣ ਲੱਗ ਜਾਂਦਾ ਤਕਲੀਫ ਓਪਰੇਸ਼ਨ ਦੀ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਲ ਬਾਕੀ ਰਹਿ ਗਿਆ ਕਾਰਜ ਦੀ ਗੱਲ ਤ੍ਰਿਕੁੜੀ ਚ ਨਹੀਂ ਰਹੇਗਾ ਤਾਂ ਕਾਰਜ ਵਿਗੜਨ ਦਾ ਖਤਰਾ ਰਹਿੰਦਾ ਜੇ ਅਸੀਂ ਦਿਮਾਗ ਚ ਨਹੀਂ ਰਹਿੰਦੇ ਖਤਰਾ ਰਹਿੰਦਾ ਕਾਰਜ ਨਾ ਵਿਗੜ ਜਾਣ ਅੱਜ ਵੀ ਬੇਹੋਸ਼ ਪਿਆ ਰਹੇ ਸੁੱਤਾ ਪਿਆ ਰਹੇ ਉੱਠਦਾ ਕਾਹਤੇ ਲੇਟ ਹੋ ਜਾਵੇ ਬਈ ਭਾਈ ਕਾਰਜਾਂ ਵਾਸਤੇ ਉਹ ਕਹਿੰਦੇ ਕਾਰਜ ਸਾਰੇ ਉਹਨੂੰ ਹੀ ਸਵਾਰਨੇ ਨੇ ਚਿੰਤਾ ਨਾ ਕਰ ਤੂੰ ਟਿਕਿਆ ਰਹਿ ਆਰਾਮ ਨਾਲ ਸਾਡੇ ਨਾਲ ਹੀ ਟਿਕਿਆ ਰਹਿ ਕਾਰਜ ਤਾਂ ਵਿਗਾੜਨੇ ਸਵਾਰਨੇ ਤੇਰੇ ਹੱਥ ਚ ਨਹੀਂ ਉਹਦੇ ਹੱਥ ਚ ਨਹੀਂ ਜਿਹੜਾ ਤੈਅ ਕਰਨਾ ਉਹਨੇ ਹੋਰ ਕਿਸੇ ਤੇ ਕਰਾ ਦੇਣਾ ਤੇਰਾ ਤੂੰ ਫਿਕਰ ਨਾ ਕਰ ਤੂੰ ਦੇਖ ਤਮਾਸਾ ਕੀ ਕਰਦਾ ਉਹ ਜਿਹੜਾ ਤੇਰਾ ਪਲੈਨ ਸੀ ਨਾ ਵੀ ਮੈਨੂੰ ਆਹ ਕਰਨਾ ਪਊ ਉਹ ਕਰਨਾ ਪਊ ਉਹ ਤਾਂ ਉਹਦਾ ਕੀਤਾ ਪਿਆ ਤੈਨੂੰ ਭੁਲੇਖ ਹੈ ਇਹ ਸਾਰਾ ਪਲੈਨ ਉਹਦਾ ਹੈ ਤੇਰਾ ਨੀ ਪਲੈਨ ਹੈ ਸ੍ਰਿਸ਼ਟੀ ਪੈਦਾ ਕੀਤੀ ਤੇਰਾ ਪਲੈਨ ਜਾਂ ਤੇਰਾ ਨੀ ਸ੍ਰਿਸ਼ਟੀ ਦੇ ਵਿੱਚ ਹੀ ਹੈ ਤੂੰ ਵੀ ਸ੍ਰਿਸ਼ਟੀ ਸਾਰੀ ਉਹਦਾ ਪਲੈਨ ਸੰਸਾਰੀ ਕੰਮ ਨੇ ਜਿਹੜੇ ਉਹ ਉਹਦਾ ਪਲੈਨ ਹੈ ਜਿਹੜੇ ਦੇਖੋ ਦੋ ਕਿਸਮ ਦੇ ਨੇ ਆਪਣੇ ਹਿਰਦੇ ਆਪਣਾ ਜੋ ਅਸੀਂ ਕੰਮ ਕਰਨਾ ਆਏ ਹਾਂ ਉਹ ਚ ਸਾਡਾ ਅਖਤਿਆਰ ਹੈ ਉਹਦਾ ਅਖਤਿਆਰ ਕੋਈ ਨੀ ਜੋ ਕੰਮ ਕਰਨਾ ਆਇਆ ਨਾ ਜੀਵ ਜਿਹਦੇ ਵਾਸਤੇ ਨੂੰ ਜਨਮ ਮਿਲਿਆ ਉਹਦੇ ਵਿੱਚ ਇਹਦਾ ਅਖਤਿਆਰ ਹੈ ਪਰਮੇਸ਼ਰ ਦਾ ਕੋਈ ਅਖਤਿਆਰ ਨਹੀਂ ਪਰਮੇਸ਼ਰ ਦੀ ਸਿਰਫ ਉਹਦੇ ਚ ਇਹਦੇ ਵਾਸਤੇ ਸਿੱਖਿਆ ਵੀ ਭਾਈ ਆਹ ਕਰ ਲੈ ਬੇੜਾ ਜਾਂਦਾ ਰਹਿ ਹੈ ਮਸ਼ਹੂਰ ਹੈ ਸਿੱਖਿਆ ਦਖਲ ਕੋਈ ਨੀ ਦਖਲ ਨੀ ਜਿਹੜਾ ਪਰਮੇਸ਼ਰ ਦਾ ਕੰਮ ਹੈ ਸੰਸਾਰ ਦਾ ਉਹ ਜਿਹਦਾ ਦਖਲ ਕੋਈ ਨੀ ਆਪਣਾ ਅੱਗਾ ਸੰਭਾਲਣਾ ਨਹੀਂ ਸੰਭਾਲਣਾ, ਉੱਥੇ ਤਾਂ ਇਹਦਾ ਹੁਕਮ, ਇਹਦੀ ਮਰਜ਼ੀ ਚੱਲੂਗੀ, ਜੀਵ ਦੀ ਮਰਜ਼ੀ। ਆਪਣੇ ਵਾਸਤੇ ਇਹਨੇ ਅੱਗਾ ਸੰਭਾਲਣਾ, ਇਹ ਜਲ ਵਜੂ ਹਾਲਣਾ, ਉਹ ਇਹਦੀ ਮਰਜ਼ੀ ਚੱਲੂ, ਕਿਸੇ ਦਾ ਕੋਈ ਦਖਲ ਨਹੀਂ। ਸੰਸਾਰ ਦੇ ਵਿੱਚ ਮੈਂ ਵੱਡਾ ਹੋਣਾ, ਛੋਟਾ ਹੋਣਾ, ਕੀ ਹੋਣਾ, ਕੀ ਨਹੀਂ ਹੋਣਾ, ਉਹ ਇਹ ਕੁਛ ਨਹੀਂ ਕਰ ਸਕਦਾ, ਜਿੰਨਾ ਮਰਜ਼ੀ ਭੱਜ ਲਵੇ। ਜਿੰਨਾ ਮਰਜ਼ੀ ਇਹ ਭੱਜ ਲਵੇ, ਉਹ ਉਹਦੇ ਅਖਤਿਆਰ ਖੇਤਰ ਦੀ ਗੱਲ ਹੈ। ਮਾਇਆ ਦੇ ਵਿੱਚ ਜੋ ਸ੍ਰਿਸ਼ਟੀ ਦੀ ਰਚਨਾ, ਉਹ ਇਹਦੇ ਖੇਤਰ ਤੋਂ ਪਰੇ। ਇਹ ਆਪਣਾ ਅੱਗਾ ਸੰਭਾਲਣ ਆਇਆ, ਸਵਾਰੇ ਨਾ ਸਵਾਰੇ ਦੀ ਮਰਜ਼ੀ। ਜੇ ਹੁਕਮ ਕੀ ਹੈ ਮਨ ਭਾਵ ਦੇ, ਮਨ ਮਰਜ਼ੀ ਦੇ, ਇਹਦੀ ਮਨ ਮਰਜ਼ੀ ਹੈ, ਚਾਹੇ ਤਾਂ ਇਹ ਨਾਮ ਸੰਭਾਲ ਲਵੇ, ਚਾਹੇ ਨਾ ਸੰਭਾਲੇ, ਉਹਦਾ ਰਿਜ਼ਲਟ ਵੀ ਇਹ ਨਹੀਂ ਭੁਗਤਣਾ। ਇਹ ਅਲੱਗ ਅਲੱਗ ਦੋ ਚੀਜ਼ਾਂ ਨੇ, ਦੋ ਹੀ ਹੁਕਮ ਐਟ ਏ ਟਾਈਮ ਚੱਲਦੇ ਨੇ। ਜੰਮਣ ਵਰਨ ਜਿਹੜਾ ਹੁਕਮ ਕਹਿੰਦਾ, ਇਹਦਾ ਹੁਕਮ ਹੈ ਜੰਮਣ ਵਰਨ ਵਾਲਾ। ਜੰਮਣ ਵਰਨ ਵਾਲਾ ਸਾਡਾ ਆਪਣਾ ਹੁਕਮ ਹੈ, ਸਾਡਾ ਆਪਣਾ ਹੁਕਮ ਹੈ, ਸਾਡਾ ਕਾਲ ਹੈ, ਕਲਪਨਾ ਹੀ ਕਾਲ ਹੈ ਨਾ। ਉਹ ਕਾਲ ਸਰੀਰ ਦਾ ਹੀ ਹੈ, ਕਲਪਨਾ ਆਤਮਾ ਦਾ ਮਰਦੀ ਹੋਣੀ ਹੈ। ਜਿਹੜਾ ਜਪਣਾ ਬਣਨਾ ਸਾਡੇ ਹੁਕਮ ਦੇ ਅੰਦਰ ਹੈ, ਉਹਦੇ ਹੁਕਮ ਦੇ ਅੰਦਰ ਨਹੀਂ ਹੈ। ਉਹਦੇ ਹੁਕਮ ਦੇ ਅੰਦਰ ਤਾਂ ਮੁਕਤੀ ਹੈ, ਆ ਮੁਕਤੀ ਦਿੰਦੀ ਹੈ। ਹਾਂ, ਦੱਸਦੀ ਜ਼ਰੂਰ ਹੈ ਵੀ ਐਂ ਹੋਜੂਗਾ ਜੇ ਐਂ ਨਾ ਕੀਤਾ। ਗੁਰਬਾਣੀ ਦੱਸਦੀ ਹੈ ਵੀ ਆਹ ਨਾ ਕੀਤਾ ਤਾਂ ਐਂ ਹੋਜੂਗਾ, ਪਰ ਅਸੀਂ ਕਰੀ ਜਾਂਦੇ। ਦੋਵੇਂ ਪਾਸੇ ਗੱਲ ਹੁਕਮ ਦੀ ਆਈ ਹੋਈ ਹੈ, ਹੁਕਮ ਪਰ ਦੋ ਨੇ, ਇੱਕ ਭਰਮ ਪਲਾਏ, ਇੱਕ ਭਗਤੀ ਲਾਏ। ਇੱਕ ਹੁਕਮ ਭਰਮ ਪਲਾਉਂਦਾ, ਆਪਣਾ ਹੁਕਮ ਜਿਹੜਾ ਭਰਮ ਪਲਾਉਣ ਵਾਲਾ, ਦੂਆ ਹੁਕਮ ਭਗਤੀ ਲਾਉਣ ਵਾਲਾ, ਇਹ ਹੁਕਮ ਭਗਤੀ ਲਾਉਣ ਵਾਲਾ। ਇੱਕ ਭਰਮ ਪਲਾਏ, ਇੱਕ ਭਗਤੀ ਲਾਏ, ਸਭ ਤੇਰਾ ਹੁਕਮ ਆ ਅਪਾਰ। ਇਹ ਇੱਕ ਦੇ ਹੁਕਮ ਨੇ, ਮਨ ਦਾ ਹੁਕਮ ਹੈ, ਉਹ ਚਿੱਤ ਦਾ ਹੁਕਮ ਹੈ, ਅੰਤਰਾਤਮਾ ਦਾ ਹੁਕਮ ਹੈ ਜਿਹੜਾ ਹੋਏ ਹੈ, ਮਨ ਦਾ ਜਿਹੜਾ ਆਪਣਾ ਹੁਕਮ, ਦੋਏ ਰਲ ਕੇ ਇੱਕ ਹੋਏ ਨਾ, ਆਪੇ ਇੱਕ ਦਾ ਹੁਕਮ ਹੈ।
ਇੱਕ ਭਰਮ ਪਲਾਏ, ਇੱਕ ਭਗਤੀ,
ਇੱਕ ਭਗਤੀ ਲਾਏ, ਸਭ ਤੇਰਾ ਹੁਕਮ ਅਪਾਰ। ਇਹ ਹੁਕਮ ਵੀ ਦੋ ਨੇ, ਇੱਕ ਨਹੀਂ ਹੈ। ਸਾਡੀ ਆਪਣੀ ਮਰਜ਼ੀ ਜਿਹੜੀ ਹੈਗੀ, ਇਹ ਸਾਡੀ ਮੌਤ ਜੰਮਣ ਵਾਲ ਦਾ ਕਾਰਨ। ਆਪਣੀ ਮਰਜ਼ੀ ਪੈਦਾ ਹੋਈ ਤਾਂ ਸੰਸਾਰ ਚ ਇੱਥੇ ਆਏ। ਜਿੱਦਣ ਆਪਣੀ ਮਰਜ਼ੀ ਹੋਊ ਤਾਂ ਸੰਸਾਰ ਛੱਡਾਂਗੇ, ਕਿਉਂ? ਮਰਨ ਕਬੂਲ ਕਰਾਂਗੇ ਤਾਂ ਹੀ ਸੰਸਾਰ ਛੱਡਾਂਗੇ। ਮਰਨ ਕਬੂਲ ਕਰਨਾ, ਕਬੂਲ ਕਰਨਾ ਆਪਣੀ ਮਰਜ਼ੀ ਨਾਲ, ਜੇ ਨਹੀਂ ਕਬੂਲ ਕੀਤਾ ਨਹੀਂ ਛੱਡਦਾ। ਇਹ ਵਰਣ ਕਬੂਲ ਦਾ ਮਤਲਬ ਇਹੀ ਹੈ, ਤੂੰ ਕਬੂਲ ਲੈ ਭਾਈ, ਆਪ ਨਹੀਂ ਕਬੂਲਦਾ ਤੈਨੂੰ ਕੋਈ ਨਹੀਂ ਲਿਆ ਸਕਦਾ ਇੱਥੋਂ। ਇੱਥੇ ਰਹਿਣਾ ਸਾਡੀ ਮਰਜ਼ੀ ਹੈ, ਇੱਥੋਂ ਜਾਣਾ ਸਾਡੀ ਮਰਜ਼ੀ ਹੈ, ਇਹ ਗੁਰਬਾਣੀ ਕਹਿ ਰਹੀ ਹੈ। ਇਹਨੇ ਕੀ ਕਰਨਾ ਕੀ ਨਹੀਂ ਕਰਨਾ ਇਹਦੀ ਮਰਜ਼ੀ ਹੈ, ਗੁਰਬਾਣੀ ਨੂੰ ਸਹਾਇਤਾ ਦੇ ਰਹੀ ਹੈ। ਪਰਮੇਸ਼ਰ ਤਾਂ ਚਾਹੁੰਦਾ ਹੀ ਹੈ ਵੀ ਘਰ ਆ ਜਾਵੇ, ਗੋਲ ਬਾਣੀ ਛੱਡ ਕਰੇ, ਉਹ ਤਾਂ ਕਹਿ ਰਹੀ ਹੈ ਵੀ ਕਰਿਆ ਘਰ ਆ, ਉਹ ਤਾਂ ਆਕਾ ਮਾਰਦਾ ਨਿਰ ਕਰਿਆ ਘਰ ਆ। ਜੇ ਨਾ ਜਾਵੇ, ਪ੍ਰਦੇਸ਼ ਚ ਜੀ ਲੱਗਿਆ ਹੋਇਆ ਇਹਦਾ, ਉਹ ਤਾਂ ਰੋਜ਼ ਫੋਨ ਆਉਂਦਾ ਇਹਨਾਂ ਨੂੰ ਵੀ ਛੱਡ ਪਰੇ, ਅਸੀਂ ਮਾਇਆ ਤੇ ਕੋਠੀ ਲੈਣਾ, ਤੂੰ ਆ ਜਾ, ਇਹ ਆਪਣੇ ਇੱਥੇ ਕੰਮ ਦੀ ਨਹੀਂ ਹੈ ਮਾਇਆ, ਕਰੰਸੀ ਨੀ ਇੱਥੇ ਚੱਲਦੀ। ਬਸ ਇਹਦੇ ਦਿਮਾਗ ਚ ਕੁਛ ਉਲਟਾ ਫਸਿਆ ਹੋਇਆ। ਔਰ ਜਿਹੜੇ ਸਿੱਖਿਆ ਨਹੀਂ ਦਿੰਦੇ, ਜਿਹੜੀਆਂ ਮੱਤਾਂ ਸਿੱਖਿਆ ਨਹੀਂ ਦਿੰਦੀਆਂ, ਉਹ ਸ਼ੈਤਾਨ ਦੀਆਂ ਮੱਤਾਂ ਨੇ। ਜੇ ਸਿੱਖ ਰਾਜ ਦੀ ਗੱਲ ਕਰਦੇ ਨੇ, ਉਹ ਸ਼ੈਤਾਨ ਨੇ, ਉਹ ਇੱਥੇ ਹੀ ਰੱਖਣਾ ਚਾਹੁੰਦੇ ਨੇ। ਗੁਰਮਤ ਨਹੀਂ ਕਹਿ ਰਹੀ ਇਹ ਗੱਲ ਬਿਲਕੁਲ ਵੀ। ਜੇ ਤਾਂ ਛੱਡਣਾ ਸੰਸਾਰ, ਫਿਰ ਰਾਜ ਦਾ ਮਤਲਬ ਕੀ ਹੈ? ਫਿਰ ਤੁਸੀਂ ਉਹ ਕੰਮ ਤਾਂ ਹੋਣਾ ਨੀ ਜਿਹੜੇ ਕਰਨਾ, ਉਹ ਤਾਂ ਹੋਣਾ ਨੀ। ਇੱਥੇ ਆਹ ਮੋੜ ਹੈ, ਇਹਦਾ ਡਿੱਪੋ ਸੰਸਾਰ ਦੀਆਂ ਬਾਕੀ ਸਾਰੀਆਂ ਮਤਾਂ ਸੰਸਾਰ ਦੇ ਨਾਲ ਜੋੜ ਕੇ ਰੱਖਣ ਵਾਲੀਆਂ ਉਹ ਕੀ ਨੇ? ਫਾਂਸਨ ਕੀ ਵਿਧੀ ਨੇ, ਸਾਰੀਆਂ ਫਸਾਉਣ ਦੀਆਂ ਵਿਧੀਆਂ ਨੇ। ਫਾਂਸਨ ਕੀ ਵਿਧੀ ਸਭ ਕੋ ਜਾਣਾ, ਉਹ ਤਾਂ ਸਾਰੇ ਜਾਣਦੇ ਨੇ। ਚਾਰ ਸੌ ਚਾਰ ਪੰਜ ਚਰਿੱਤਰ ਜਿਹੜੇ ਇੱਕ ਹੈ ਬਿਸਿੰਗ, ਉਹ ਫਾਂਸਨ ਕੀਆਂ ਵਿਧੀਆਂ ਨੇ ਸਾਰੀਆਂ ਹੀ, ਉਹਦੇ ਚ ਪੰਜ ਚਾਰ ਵਿਧੀਆਂ ਛੁੱਟਣ ਕੀਆਂ ਨੇ। ਇੱਕ ਤਾਂ ਪਹਿਲੀ ਹੈ, ਪਹਿਲਾ ਚਰਿੱਤਰ ਹੈ ਚੰਡੀ ਦਾ, ਇੱਕ ਸਭ ਤੋਂ ਲਾਸਟ ਵਾਲਾ ਅਸ ਤੋਂ ਜਾਲਾ, ਇੱਕ ਦੋ ਕੁ ਵਿਚਾਲੇ ਨੇ, ਬਾਕੀ ਸਭ ਚਾਰ ਸੌ ਵਿਧੀਆਂ ਫਾਂਸਲ ਦੀਆਂ ਨੇ। ਜਿਹੜਾ ਚਰਿੱਤਰ ਖੇਲਿਆ ਕਈ ਨੇ, ਉਹਦੇ ਚ ਲਿਖਿਆ ਹੋਇਆ ਦਸ਼ਰਥ ਨੂੰ ਫਾਂਸਲ ਕੀ ਵਿਧੀ ਸੀ, ਫਸਾ ਲਿਆ ਬਲ ਲੈ ਕੇ, ਉਹ ਬਲ ਲੈ ਕੇ ਫਸਾ ਲਿਆ ਉਹਨਾਂ ਦਸ਼ਰਥ ਨੂੰ, ਘਰ ਉਜਾੜ ਕੇ ਰੱਖਤਾ। ਗੱਲ ਤਾਂ ਕਕਈ ਦੇ ਤੋਂ ਦੇਖੋ, ਕੋਈ ਸੀਤਾ ਤੇ ਦੋਸ਼ ਲਾਉਂਦਾ, ਕੋਈ ਕਿਸੇ ਤੇ ਲਾਉਂਦਾ, ਦਸੋਂ ਪਾਸ਼ਾ ਨੇ ਕਕਈ ਤੇ ਉਂਗਲੀ ਰੱਖੀ, ਨਾ ਕਕਈ ਬਲ ਲੈਂਦੀ, ਨਾ ਰਾਮ ਚੰਦਰ ਵਨਵਾਸ ਹੁੰਦਾ, ਤੇ ਨਾ ਸਾਰੀ ਕਹਾਣੀ ਬਣਦੀ। ਗਦਰ ਕਵੀ ਰਾਏ ਨੇ ਕਿੱਥੋਂ ਰੱਖੀ ਹੈ? ਉਹਨੇ ਰੱਖੀ ਹੈ ਰਾਮ ਚੰਦਰ ਦੇ ਵਿਆਹ ਤੋਂ, ਉਹਨੇ ਇੱਥੋਂ ਰੱਖੀ। ਉਹ ਕਹਿੰਦਾ ਵੀ ਜੇ ਤੁਸੀਂ ਵਿਆਹ ਕੱਢਦੇ ਹੋ ਨਾ ਸਾਹੇ, ਤੇ ਸੀਤਾ ਦਾ ਵਿਆਹ ਦਾ ਸਾਹਾ ਕੱਢਿਆ ਸੀ ਜਿਹੜਾ, ਉਹ ਵਿਸ਼ਿਸ਼ਟ ਮੁਨੀ ਨੇ ਕੱਢਿਆ ਸੀ, ਤੇ ਸੀਤਾ ਦਾ ਹਰਨ ਹੋਇਆ, ਦਸ਼ਰਥ ਦਾ ਮਰਨ ਹੋਇਆ, ਕਿਉਂ ਹੋਇਆ? ਉਹ ਸੀਤਾ ਦਾ ਹਰਨ ਤਾਂ ਹੋਇਆ ਨਾ ਜੇ ਉੱਥੇ ਗਈ ਵਣਵਾਸ, ਜੇ ਕਕਈ ਉਹ ਨਾ ਹੁੰਦੀ। ਵਣਵਾਸ ਕਿਉਂ ਜਾਂਦੀ, ਕਿਉਂ ਖੜੇ ਹੁੰਦਾ? ਉਹਨਾਂ ਨੇ ਪਿੱਛੋਂ ਲਿਆ ਕੇ ਗੱਲ ਕੀਤੀ। ਇਹ ਹੀ ਸੋਧੇ ਸਿਮਰਤ ਸਾਸਤਰ ਸਗਲ ਨੇ, ਇਹ ਕੀ ਜਾਣ? ਇਹ ਡਫਰ ਆਦਮੀ ਕੀ ਜਾਣ? ਇਹ ਤਾਂ ਡਫਰ ਨੇ ਸਾਰੇ, ਡਫਰਾਂ ਨੂੰ ਕੀ ਪਤਾ ਵੀ ਗੱਲ ਕੀ ਹੈ? ਬਈ ਜਟਾ ਜੋ ਸ਼ਿਵਜੀ ਹੈ ਤੋਂ ਗੰਗਾ ਨਿਕਲੀ ਤਾਂ ਹੀ ਗਾਹਾਂ ਗਈ, ਕਕਈ ਨੇ ਵਰ ਮੰਗਿਆ ਤਾਂ ਹੀ ਸਿਆਪੇ ਪਏ। ਮਰਨ ਦਸ਼ਰਥ ਕੋ ਸੀਤਾ ਹਰਨ, ਮਰਨ ਦਸ਼ਰਥ ਕੋ ਜਿਹੜਾ ਹੋਇਆ, ਮਰਨ ਦਸ਼ਰਥ ਕੋ ਤਾਂ ਕਕਈ ਨਾਲ ਹੋਇਆ, ਸੀਤਾ ਨੂੰ ਦੋਸ਼ ਕਾਹਦੇ ਦਿੰਦੇ ਵਿਆਹ ਨੂੰ? ਕਈ ਨਾ ਵਰ ਕਹਿੰਦੀ ਵੀ ਮੇਰੇ ਭਰਤ ਨੂੰ ਰਾਜ ਦਿਓ, ਨਾ ਚਾਹੁੰਦਾ, ਕਈ ਛੱਡ ਦਿੱਤੀ। ਸੀਤਾ ਦੇ ਵਿਆਹ ਕਰਵਾਏ ਸੀ ਨਾ ਬਗਾਨੀ ਵਿਆਹ ਕੇ, ਉਹਦੇ ਤੇ ਦੋਸ਼ ਮਿਲਦਾ, ਮੜਦੇ ਰਹੇ ਬਗਾਨੀ ਧੀ ਜਿਹੜੀ ਆਈ ਉਹਦਾ ਦੋਸ਼ ਮਿਲਦਾ। ਆ ਇਹਨਾਂ ਦੀ ਦ੍ਰਿਸ਼ਟੀ ਚ ਫਰਕ ਹੈ, ਉਹਨੇ ਪਹਿਲਾਂ ਹੀ ਘਰ ਬੈਠੀ ਹੈ ਗਣਜੋਗਣ, ਉਹਨੂੰ ਛੱਡਤਾ।
ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ,
ਜਿੱਥੇ ਤੱਕ ਆਪਣੇ ਕਾਰਜ ਨੇ ਸੰਸਾਰੀ, ਜੇ ਤੂੰ ਹਰ ਦੇ ਨਾਲ ਰਹੇਗਾ ਤੇ ਉਹਦੇ ਤਾਂ ਉਹ ਭਾਣੇ ਚ ਸਭ ਕੁਛ ਹੁਕਮ ਚ, ਉਹ ਆਪੇ ਸਵਾਰੀ ਜਾਊਗਾ।
ਸਭਨਾ
ਗੱਲਾਂ ਕੀ ਕਾਰ ਕਰਦਾ ਜਿਹੜਾ ਮੇਰੇ ਨਾਲ ਰਹੂ, ਉਹਦੇ ਕਾਰਜ ਮੈਂ ਸਵਾਰੂ। ਭਗਤਾਂ ਦੇ ਕਾਰਜ, ਸੰਤਾਂ ਦੇ ਕਾਰਜ ਆਪ ਖਲੋ, ਸੰਤਾਂ ਦੇ ਕਾਰਜ ਤਾਂ ਆਪੇ ਖਲੋਂਦਾ, ਤੇਰਾ ਕੋਈ ਕਾਰਜ ਨਹੀਂ ਵਿਗੜਦਾ, ਤੂੰ ਇਹਦੇ ਵਿੱਚ ਚਿੰਤਾ ਨਾ ਕਰ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ
ਸਵਾਰਨਾ, ਸਭਨਾ ਗੱਲਾਂ ਸਵਾਰਨਾ।
ਕਾਰਜ ਦਾ ਵਿਗੜਿਆ ਹੋਇਆ ਇੱਕੋ ਹੀ ਹੈ, ਬਾਕੀ ਦਾ ਸੰਸਾਰ ਦੇ ਕਾਰਜ ਨੇ, ਇਹ ਤਾਂ ਉਹਦੇ ਨੇ। ਸਾਡਾ ਕਾਰਜ ਇੱਕ ਹੈ ਜਿਹੜਾ ਕਰਨਾ ਆਇਆ ਸੀ ਇੱਥੇ,
ਬਾਕੀ ਹੋਰ ਕਾਰਜ,
ਬਾਕੀ ਤਾਂ ਉਹਦੇ ਕਾਰਜ ਨੇ ਨਾ, ਸੰਸਾਰ ਚਲਾਉਣਾ ਨਾ ਚਲਾਉਣਾ, ਕੀ ਹੋਣਾ ਕੀ, ਇਹ ਤਾਂ ਉਹਦਾ ਕਾਰਜ ਹੈ, ਸਾਡਾ ਹੈ ਨਹੀਂ। ਅਸੀਂ ਉਹਦੇ ਕਾਰਜ ਨੂੰ ਆਪਣਾ ਮੰਨੀ ਬੈਠੇ, ਆਪਣੇ ਕਾਰਜ ਦਾ ਪਤਾ ਕੋਈ ਨਹੀਂ। ਇਸੇ ਕਾਰਜ ਦੀ ਗੱਲ ਕਰ ਰਹੇ ਨੇ, ਅੰਗੀਕਾਰ ਉਹ ਕਰੇ, ਬਾਕੀ ਸੰਸਾਰੀ ਕਾਰਜਾਂ ਦੀ ਗੱਲ ਨਹੀਂ ਕੀਤੀ ਬਿਲਕੁਲ ਵੀ ਇੱਥੇ, ਕਿ ਸਾਰੇ ਜਿਹੜੇ ਕੰਮ ਨੇ ਤੁਹਾਡੇ ਵਿਗੜਨ ਦੀ ਕੋਈ ਦਊਗਾ, ਉਹ ਜਿਹੜੇ ਵਿਗੜਨੇ ਨੇ ਪਹਿਲਾਂ ਵੀ ਵਿਗੜਨੇ ਨੇ, ਤੁਸੀਂ ਬਾਹਰ ਰਹੋ, ਆਪ ਖੜੇ ਰਹੋ ਡਿਊਟੀ ਤੇ ਤਾਂ ਵੀ ਵਿਗੜ ਜਾਂਦੇ ਨੇ, ਨਾ ਵਿਗੜਨੇ ਨੇ, ਉਹਨਾਂ ਦੀ ਗੱਲ ਛੱਡੋ। ਜਿਹੜਾ ਸਾਡਾ ਕਾਰਜ ਕਰਨਾ ਆ ਉਹ ਸਿਵਰ ਜੂਗਾ, ਭਾਵੇਂ ਸਾਗਰ ਤਰਿਆ ਜਾਊਗਾ, ਬਾਕੀ ਜੋ ਅਸੀਂ ਜਦ ਜਿਹੜੀ ਚੀਜ਼ ਅਸੀਂ ਛੱਡ ਕੇ ਸਮੁੰਦਰ ਜਾਣਾ, ਅਸੀਂ ਸਮੁੰਦਰ ਦੇ ਵਿੱਚ ਇਕੱਠਾ ਕਰਕੇ ਕੁਛ ਨਾ ਇਕੱਠਾ ਕਰਕੇ ਕੀ ਲੈਣਾ, ਛੱਡ ਤਾਂ ਇੱਥੇ ਹੀ ਜਾਣਾ। ਹੁਣ ਛੱਡ ਜਾਣਾ ਜੇ ਇਕੱਠਾ ਕਰ ਲੈਣਾ ਤਾਂ ਡੁੱਬਣਾ ਪਊਗਾ ਵਿੱਚ, ਜੇ ਡੁੱਬਣਾ ਤਾਂ ਇਕੱਠਾ ਕਰ ਲਓ, ਜੇ ਤਰ ਕੇ ਜਾਣਾ ਤਾਂ ਛੱਡੋ ਪਰੇ, ਇਕੱਠਾ ਕਰਕੇ ਵੀ ਤਾਂ ਛੱਡੇ ਜਾਣਾ, ਪਹਿਲਾਂ ਹੀ ਛੱਡ ਰੱਖੋ, ਜਿਹੜਾ ਚਿੰਬੜੂਗਾ ਡੁੱਬੂਗਾ। ਜਿਹੜੋ ਸਮਾਨ ਇਕੱਠਾ ਕੀਤਾ ਇੱਥੇ ਰਹਿ ਕੇ ਖਾਊ ਨਾ ਉਹਨਾਂ ਚ ਰਹੋ।
ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਮਨੋ ਵਿਸਾਰੇ।
ਸਭਨਾ ਗੱਲਾਂ ਸਮਰੱਥ ਸਵਾਮੀ, ਉਹ ਜਿਹੜਾ ਸਵਾਮੀ ਹੈ ਹਰ ਹੈ, ਇਹ ਤਾਂ ਤੁਸੀਂ ਮੰਨਦੇ ਹੋ ਵੀ ਸਭਨਾ ਗੱਲਾਂ ਸਮਰੱਥ ਹੈ। ਦੇਖੋ ਹਿੰਦੂ ਨੂੰ ਇਹ ਸਿੱਖਿਆ, ਸਿੱਖਾਂ ਨੂੰ ਤਾਂ ਇਹਨਾਂ ਗੱਲਾਂ ਦਾ ਨਹੀਂ ਪਤਾ, ਸਿੱਖਾਂ ਨੇ ਕਿੱਥੋਂ ਪੜ੍ਹਿਆ ਸੀ ਇਹ ਗੱਲ ਸਭਨਾ ਗੱਲਾਂ ਸਮਰੱਥ ਸਵਾਮੀ। ਪਿੱਛੇ ਵਾਲਾ ਧਰਮ ਜੋ ਪੜਾ ਰਿਹਾ ਉਸ ਬੇਸ ਤੇ ਗੱਲ ਕਰ ਰਹੇ ਨੇ, ਜਿਹੜੇ ਆਦਮੀ ਨੂੰ ਉਪਦੇਸ਼ ਦੇ ਰਹੇ ਨੇ ਉਹ ਇਹ ਗੱਲ ਮੰਨਦਾ ਸਭਨਾ ਗੱਲਾਂ ਸਮਰੱਥ ਸਵਾਮੀ ਹੈ, ਉਸੇ ਨੂੰ ਕਹਿ ਰਹੇ ਨੇ। ਉਹ ਕਿਹੜੇ ਧਰਮ ਨੇ ਪੜਾਇਆ, ਕਿਸੇ ਹੋਰ ਧਰਮ ਨੇ ਪੜਾਇਆ ਸਭਨਾ ਗੱਲਾਂ ਸਮਰੱਥ ਸਵਾਮੀ, ਪਰ ਇਹ ਸਮਰੱਥ ਮੰਨਦਾ ਨੀ ਇਸ ਕਰਕੇ ਉਹਦੇ ਨਾਲ ਜੁੜਦਾ ਨੀ। ਉਸ ਆਦਮੀ ਨੂੰ ਉਪਦੇਸ਼ ਹੈ, ਸਿੱਖਾਂ ਨੂੰ ਉਪਦੇਸ਼ ਨਹੀਂ ਹੈ, ਇਹ ਗੈਰ ਸਿੱਖਾਂ ਨੂੰ ਉਪਦੇਸ਼ ਹੈ। ਗੈਰ ਸਿੱਖ ਤੋਂ ਜੇ ਜਿਹਨੂੰ ਉਪਦੇਸ਼ ਹੈ ਉਹ ਗੈਰ ਸਿੱਖ ਹੈ, ਐ ਮੰਨ ਲਓ। ਜਿਹੜਾ ਇਹਨੂੰ ਆਪਣੇ ਵਾਸਤੇ ਉਪਦੇਸ਼ ਸਮਝਦਾ ਜੋ ਸਿੱਖ ਹੈ ਨੀ, ਉਹ ਸਿੱਖੀ ਤਾਂ ਲੈ ਰਿਹਾ ਨਾ ਉਹ। ਅਸੀਂ ਆਪਣੇ ਆਪ ਨੂੰ ਸਿੱਖ ਮੰਨਦੇ ਹਾਂ, ਪਾਗਲ ਹਾਂ, ਅਸੀਂ ਸਿੱਖ ਨਹੀਂ ਹਾਂ, ਸਿੱਖਾਂ ਦਾ ਅਸੀਂ ਇਸੇ ਕਰਕੇ ਅਸੀਂ ਸਿੱਖਿਆ ਨਹੀਂ ਲੈ ਰਹੇ, ਸਿੱਖ ਮੰਨ ਬੈਠੇ ਪਹਿਲਾਂ। ਸਿੱਖਿਆ ਨਾ ਲੈਣ ਦਾ ਕਾਰਨ ਅਸੀਂ ਸਿੱਖ ਮੰਨ ਬੈਠੇ ਆਪਣੇ ਆਪ ਨੂੰ ਆਲਰੇਡੀ। ਨਾਮ ਅੰਮ੍ਰਿਤ ਅਸੀਂ ਤਾਂ ਛੱਡੀ ਬੈਠੇ, ਅੰਮ੍ਰਿਤ ਅਸੀਂ ਛਕ ਲਿਆ ਪਤਾਸਿਆਂ ਦਾ ਪਾਣੀ ਪੌੜ। ਇਹ ਦੋ ਗਲਤੀਆਂ ਨੇ ਜਿਹੜੀਆਂ ਸਾਨੂੰ ਸਿੱਖੀ ਵੱਲ ਜਾਣ ਨਹੀਂ ਦਿੰਦੀਆਂ। ਇੱਕ ਤਾਂ ਅਸੀਂ ਸਿੱਖ ਮੰਨ ਬੈਠੇ ਸੀ ਸਿੱਖਾਂ ਜੰਮਦੀ, ਤਾਂ ਸਿੱਖਿਆ ਦਾ ਹੋਰ ਕਿਸੇ ਵਾਸਤੇ ਉਹ ਸਾਡੇ ਵਾਸਤੇ ਤਾਂ ਹੈ ਨੀ।
ਇੱਕ
ਪੌੜ ਨੂੰ ਅੰਮ੍ਰਿਤ ਕਹਿ ਬੈਠੇ, ਦੋ ਹੀ ਗਲਤੀਆਂ ਸਾਨੂੰ ਗੁਰਬਾਣੀ ਨਹੀਂ ਬਦਲਣ ਦਿੰਦੀ, ਲੋੜ ਹੀ ਨਹੀਂ ਰਹਿ ਗਈ ਇਹਦੀ ਬਦਲਣ ਦੀ। ਜੇ ਅਸੀਂ ਕਹੀਏ ਅਸੀਂ ਸਿੱਖ ਨਹੀਂ ਹੈਗੇ, ਅਸੀਂ ਸਿੱਖਿਆ ਲੈਣੀ ਹੈ, ਸਿੱਖ ਬਣ, ਤਾਂ ਗੁਰਬਾਣੀ ਮੰਨਣੀ ਸ਼ੁਰੂ ਕਰਾਂਗੇ। ਜਿੰਨਾ ਚਿਰ ਅਸੀਂ ਮੰਨਦੇ ਅਸੀਂ ਸਿੱਖ ਹਾਂ, ਅਸੀਂ ਗੁਰਬਾਣੀ ਨੂੰ ਮੰਨ ਨਹੀਂ ਸਕਦੇ, ਮੱਥਾ ਟੇਕਣ ਤੱਕ ਸੀਮਤ ਰਹਾਂਗੇ, ਫਿਰ ਨਹੀਂ ਮੰਨ ਸਕਦੇ। ਸਿੱਖ ਤਾਂ ਅਸੀਂ ਹੈਗੇ, ਸਿੱਖਿਆ ਕੀ ਕਰਨੀ ਅਸੀਂ, ਅਨਪੜ੍ਹ ਪੜ੍ਹਦੇ ਹੁੰਦੇ ਨੇ, ਦਸਵੀਂ ਦੀਆਂ ਕਿਤਾਬਾਂ ਉਹ ਪੜ੍ਹੂ ਜਿਹਨੇ ਦਸਵੀਂ ਪਾਸ ਨਹੀਂ ਕੀਤੀ, ਜਿਹਨੇ ਪਾਸ ਕਰ ਲਈ ਉਹ ਦਸਵੀਂ ਦੀਆਂ ਕਹਿੰਦੇ ਪੜ੍ਹੂ ਕਿਤਾਬਾਂ, ਫਿਰ ਗਾਹਾਂ ਦੀਆਂ ਪੜ੍ਹੂ, ਸਿੱਖੀ ਤੋਂ ਗਾਹਾਂ ਪੜ੍ਹੂ ਉਹ ਕੀ ਹੈ, ਹੁਣ ਸਿੱਖੀ ਤੋਂ ਗਾਹਾਂ ਇਹਨਾਂ ਦਾ ਰਾਜ, ਸਿੱਖੀ ਤੋਂ ਗਾਹਾਂ ਕੀ ਸੀ ਰਾਜ, ਅਵਨਾਸ਼ੀ, ਅਵਨਾਸ਼ੀ ਰਾਜ ਸਿੱਖੀ ਤੋਂ ਗਾਹਾਂ ਹੀ ਸੀ ਨਾ, ਇਹਨਾਂ ਨੇ ਸੰਸਾਰੀ ਰਾਜ ਲੈ ਲਿਆ। ਸਿੱਖ ਆਲਰੇਡੀ ਨੇ ਸੰਸਾਰੀ ਰਾਜ ਦਾ ਸਾਡਾ ਹੱਕ ਹੈ, ਸਿੱਖ ਦਾ ਰਾਜ ਅਵਨਾਸ਼ੀ ਰਾਜ ਦਾ ਹੱਕਦਾਰ ਹੈ ਸਿੱਖ। ਕਬੀਰ ਦੇ ਪੜ੍ਹੀਏ, ਅਵਨਾਸ਼ੀ ਰਾਜ ਬਣਦਾ ਨਾ, ਰਾਜ ਲਿਓ ਦਾਸ ਕਬੀਰ ਚੜ੍ਹਿਓ ਗੜ ਉੱਪਰ, ਰਾਜ ਲਿਓ ਅਵਨਾਸ਼ੀ, ਸਿੱਖਿਆ ਲੈ ਕੇ ਚੜ੍ਹਿਆ ਨਾ ਉਹ ਅਵਨਾਸ਼ੀ ਰਾਜ ਦੀ ਗੱਲ ਕਰਦਾ, ਸੁਸਾਰੀ ਰਾਜ ਦੀ ਗੱਲ ਕਰਨ ਲੱਗ ਗਏ, ਸਿੱਖਿਆ ਨੀ ਨਾ ਲਈ। ਜੇ ਕਬੀਰ ਦੀ ਉਹ ਗੱਲ ਸਮਝ ਲੈਂਦੇ, ਸਿੱਖਿਆ ਲੈ ਲੈਂਦੇ, ਫਿਰ ਸੰਸਾਰੀ ਰਾਜ ਦੀ ਗੱਲ ਨਾ ਕਰਦੇ, ਸਿੱਖਿਆ ਤਾਂ ਲਈ ਨੀ, ਰਾਜ ਸੁਣ ਲਿਆ, ਅਵਨਾਸ਼ੀ ਦਾ ਪਤਾ ਨੀ, ਆਹੀ ਰਾਜ ਦਿਮਾਗ ਚ ਫਸ ਗਿਆ, ਸੰਸਾਰੀ ਰਾਜ ਫਸ ਗਿਆ। ਜੇ ਸਿੱਖਿਆ ਲੈਣਗੇ, ਪੜ੍ਹਨਗੇ, ਗੁਰਬਾਣੀ ਨੂੰ ਸਮਝਣਗੇ, ਆਹ ਰਾਜ ਆਪੇ ਛੁੱਟ ਜੂਗਾ। ਬਸ ਇਹ ਗਲਤੀ ਹੈ ਸਾਡੀ, ਅਸੀਂ ਆਪਣੇ ਆਪ ਨੂੰ ਸਿੱਖ ਕਹਿੰਦੇ ਹਾਂ, ਜਿੰਨਾ ਚਿਰ ਕਹਿੰਦੇ ਰਹਾਂਗੇ ਗੁਰਬਾਣੀ ਨੂੰ ਕਦੇ ਨਹੀਂ ਮੰਨ ਸਕਦੇ। ਮੰਨਣ ਦੀ ਲੋੜ ਹੈ ਕੀ ਹੈ ਸਾਨੂੰ, ਸਿੱਖਿਆ ਤਾਂ ਅਸੀਂ ਲੈ ਲਈ, ਸਿੱਖ ਤਾਂ ਹੈਗੇ, ਮੰਨਣੀ ਹੈ ਜਿਹੜੇ ਸਿੱਖ ਨਹੀਂ ਉਹਨਾਂ ਨੇ, ਉਪਦੇਸ਼ ਹੈ ਜਿਹੜੇ ਸਿੱਖ ਨਹੀਂ ਹੈ ਉਹਨਾਂ ਵਾਸਤੇ। ਸਭਨਾ ਗੱਲਾਂ ਸਮਰੱਥ ਸਵਾਮੀ, ਕਿਹੜਾ ਸਵਾਮੀ ਹੈ ਜਿਹੜਾ ਸਭਨਾ ਗੱਲਾਂ ਸਮਰੱਥ ਹੈ? ਸਿੱਖਾਂ ਨੂੰ ਪੁੱਛ ਲਓ ਕੌਣ ਸਮਰੱਥ ਹੈ। ਇਹ ਆਪਣੇ ਕਹਿਣੇ ਗੁਰੂ ਨਾਨਕ ਸਮਰੱਥ ਹੈ, ਬਿਲਕੁਲ ਗਲਤ ਹੈ ਇਹ ਗੱਲ। ਉਹ ਗੁਰੂ ਨਾਨਕ ਦਾ ਸਮਰੱਥ ਕਹਿ ਰਿਹਾ, ਉਹਨੂੰ ਸਵਾਮੀ, ਨਾਨਕ ਦਾ ਵੀ ਸਵਾਮੀ ਹੈ ਉਹ। ਜਿਹੜਾ ਸਭਨਾ ਗੱਲਾਂ ਸਮਰੱਥ ਹੈ ਨਾਨਕ, ਤੀਜਾ ਨਾਨਕ ਉਹਨੂੰ ਸਮਰੱਥ ਕਹਿ ਰਿਹਾ। ਸਭਨਾ ਗੱਲਾਂ ਸਮਰੱਥ ਸਵਾਮੀ, ਉਹਦਾ ਸਵਾਮੀ ਹੈ ਜਿਹੜਾ ਸਮਰੱਥ ਹੈ।
ਸੋ ਕਿਉਂ ਮਨੋ ਵਿਸਾਰੇ,
ਸੋ ਕਿਉਂ ਮਨੋ ਵਿਸਾਰੇ, ਤੂੰ ਉਹਨੂੰ ਕਿਉਂ ਮਨੋ ਵਿਸਾਰਦਾ? ਜੇ ਗੁਰੂ ਅਮਰਦਾਸ ਸਮਰੱਥ ਹੁੰਦੇ ਕਹਿੰਦੇ, ਫਿਰ ਉਹ ਕਹਿੰਦੇ ਸਭਨਾ ਗੱਲਾਂ ਸਮਰੱਥ ਮੈਂ, ਤੀਜਾ ਨਾਨਕ ਕਹਿੰਦੇ। ਲਿਖਿਆ ਹੋਇਆ ਕੀ ਹੈ ਅਰਥ, ਤੁਸੀਂ ਕੀ ਕਰਦੇ ਹੋ? ਸਿੱਖ ਜੋ ਹੈਗੇ ਨੇ ਨਾ ਆਲਰੇਡੀ, ਇਹ ਆਪਣੇ ਮਨ ਦੇ ਸਿੱਖ ਨੇ। ਗੁਰਬਾਣੀ ਕੀ ਬੋਲਦੀ ਹੈ, ਤੁਸੀਂ ਕੀ ਅਰਥ ਕਰੀ ਫਿਰਦੇ ਹੋ? ਸਿੱਖ ਅਸੀਂ ਆਲਰੇਡੀ ਹਾਂ, ਸੁਣਨ ਦੀ ਲੋੜ ਨਹੀਂ ਬਾਣੀ। ਗੁਰਬਾਣੀ ਕਿਉਂ ਸੁਣਨੇ? ਗੁਰਬਾਣੀ ਉਹ ਸੁਣਨੀ ਜਿਹੜੇ ਸਿੱਖ ਨਹੀਂ ਹੈ। ਸਿੱਖ ਨੇ ਜਿਹੜੇ ਉਹ ਕਹਿੰਦੇ ਸੁਣ ਗੁਰਬਾਣੀ, ਕੀ ਲੋੜ ਹੈ ਉਹਨੂੰ ਸੁਣਦੀ? ਗੁਰਬਾਣੀ ਤਾਂ ਆਲਰੇਡੀ ਸਿੱਖ ਨੇ, ਕਿਹਦੇ ਸਿੱਖ ਨੇ ਨੀ ਪਤਾ ਕਿਹਦੇ ਨੇ। ਜਿਹਨੂੰ ਪੁੱਛੇ ਸਿੱਖ ਕਿਹਦੇ ਹੋਏ, ਕਿਹਦੇ ਸਿੱਖ ਹੋ? ਗੁਰੂ ਨਾਨਕ ਦੇ। ਗੁਰੂ ਨਾਨਕ ਤੁਹਾਨੂੰ ਕਦ ਮਿਲਿਆ ਭਾਈ? ਉਹਨੇ ਤੁਹਾਨੂੰ ਸਿੱਖ ਬਣਾਇਆ? ਕੀ ਸਿੱਖਿਆ ਦਿੱਤੀ ਹੈ ਉਹਨੇ? ਫਿਰ ਦੱਸੋ ਕਿ ਗੁਰੂ ਨਾਨਕ ਦੇ ਸਿੱਖੋ ਕੀ ਸਿੱਖਿਆ ਦਿੱਤੀ ਹੈ? ਸਮਝਾਓ, ਸਾਨੂੰ ਵੀ ਸਮਝਾ ਦਿਓ। ਚਲੋ ਕੁਛ ਪਤਾ ਨਹੀਂ ਕੀ ਦਿੱਤੀ ਹੈ। ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹੋਣਾ ਚਾਹੀਦਾ ਵੈਸੇ ਤਾਂ। ਹੁਣ ਗੁਰੂ ਪੋਥੀ ਨੂੰ ਮੰਨਦੇ ਨੇ, ਗ੍ਰੰਥ ਨੂੰ ਮੰਨਦੇ ਨੇ, ਇਹਦੇ ਸਿੱਖੋ। ਦੱਸੋ ਕੀ ਸਿੱਖਿਆ ਚ, ਕਿ ਉਹ ਸਿੱਖਿਆ ਤੁਸੀਂ ਲਈ ਹੈ, ਤੁਹਾਨੂੰ ਸਮਝ ਆ ਗਈ, ਤੁਸੀਂ ਸਿੱਖਿਆ ਤੇ ਚੱਲਦੇ ਹੋ? ਚਾਹ ਚੱਲਣ ਦੀ ਛੱਡੋ ਗੱਲ, ਚੱਲੋ ਨਾ ਚੱਲੋ, ਸਮਝਾਏ ਦਿਓ ਕੀ ਸਿੱਖਿਆ ਲੱਗੀ। ਕੋਈ ਪਤਾ ਨੀ ਸਿੱਖਾਂ ਦੇ, ਕਾਹਦੇ ਸਿੱਖੋ ਤੁਸੀਂ? ਕਿਉਂ ਕਹਿੰਦੇ ਹੋ ਅਸੀਂ ਸਿੱਖ? ਸਿੱਖਿਆ ਦਾ ਗਿਆਨ ਹੈ ਜੀ, ਸਿੱਖ ਕੇ ਵੀ ਸਿੱਖ ਬਸ
ਕਹਿ ਨਾਨਕ
ਕਹਿ ਨਾਲ ਸਿੱਖ
ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ,
ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਮੱਸਿਆ ਇਹ ਹੈ, ਜਿਵੇਂ ਮੁਸਲਮਾਨ ਸੀ ਇਵੇਂ ਸਿੱਖ ਨੇ। ਮੁਸਲਮਾਨ ਹਿੰਦੂ ਨੂੰ ਨੀ ਕਿਹਾ ਹੈਗਾ, ਹੋਏ ਤਾਂ ਹਿੰਦੂ ਕਹਾ, ਹਿੰਦੂ ਦਾ ਧਰਮ ਤਾਂ ਹੀਰ ਹੁੰਦਾ, ਇਹ ਤਾਂ ਕੋਈ ਧਰਮ ਨੀ ਹਿੰਦੂ ਹੈ। ਮੁਸਲਮਾਨ ਨੂੰ ਕਿਉਂ ਲਿਖਿਆ ਹੋਏ ਤਾਂ ਮੁਸਲਮਾਨ ਕਹਾ, ਹਿੰਦੂ ਨੂੰ ਕਿਉਂ ਨੀ ਲਿਖਿਆ? ਹੋਰ ਕਿਸੇ ਜੋਗੀ ਨੂੰ ਕਿਉਂ ਨੀ ਲਿਖਿਆ? ਬੋਧੀ ਨੂੰ ਕਿਉਂ ਨੀ ਲਿਖਿਆ? ਕੇਵਲ ਮੁਸਲਮਾਨ ਨੂੰ ਲਿਖਿਆ, ਮੁਸਲਮਾਨ ਕਹਾ ਬੜੀ ਮੁਸ਼ਕਿਲ। ਮਤਾਂ ਤਾਂ ਹੋਰ ਵੀ ਨੇ ਗੁਰਬਾਣੀ, ਕੱਲੇ ਹੀ ਮੁਸਲਮਾਨ ਨੂੰ ਕਿਉਂ ਲਿਖਿਆ? ਸਿੱਖੀ ਤੋਂ ਦੂਏ ਨੰਬਰ ਤੇ ਇਸਲਾਮ ਧਰਮ ਹੈ ਖੜਾ, ਇੱਕ ਪੌੜੀ ਥੱਲੇ ਸਿਰਫ, ਉਹੀ ਪੌੜੀ ਹੈ ਸਮਝ ਲਓ। ਇਹਦਾ ਸਾਡੇ ਵਾਲੀ ਪੌੜੀ ਤੇ ਇੱਕ ਪੈਰ ਹੈ, ਸਿੱਖ ਦੇ ਜਿਹੜੀ ਪੌੜੀ ਤੇ ਦੋਏ ਪੈਰ ਨੇ ਨਾ, ਮੁਸਲਮਾਨ ਦਾ ਇੱਕ ਪੈਰ ਹੈ ਉਹਦੇ ਤੇ। ਤਾਂ ਕਾਣਾ ਕਿਹਾ ਨਾ, ਇੱਕ ਪੈਰ ਥੱਲੇ ਆ ਦਫਾ ਉੜਨ ਦਾ, ਇੱਕ ਪੈਰ ਹੈਗਾ ਉੱਥੇ, ਇੱਕ ਪੈਰ ਤਾਂ ਹੈ ਨਾ ਉੱਥੇ, ਜੁੜਿਆ ਤਾਂ ਨਿਰਾਕਾਰ ਨਾ ਹੋਇਆ ਨਾ, ਨਿਰਾਕਾਰ ਜੋ ਦੇਖਿਆ ਨੀ, ਦੂਆ ਪੈਰ ਨੀ ਨਾ ਆਇਆ ਉੱਥੇ, ਤਾਂ ਦੂਆ ਜੋ ਦੇਖੂ ਉੱਚ। ਇੱਕ ਪੈਰ ਨਾਲ ਆਦਮੀ ਨੀਵਾਂ ਹੀ ਰਹਿੰਦਾ, ਜੇ ਇੱਕ ਪੈਰ ਪੌੜੀ ਤੇ ਧਰ ਲਈਏ, ਇੱਕ ਪੈਰ ਥੱਲੇ ਵਾਲੀ ਤੇ ਹੋਵੇ, ਥੱਲੇ ਵਾਲੀ ਹਾਂ, ਸਿਰ ਥੱਲੇ ਵਾਲੀ ਪੌੜੀ ਦੇ ਹਿਸਾਬ ਨਾਲ ਉੱਚਾ ਹੁੰਦਾ। ਸਿਰ ਉੱਚਾ ਜਦ ਜਾਣਾ ਜਾਂ ਦੋਵੇਂ ਪੈਰ ਉੱਥੇ ਆ ਜਾਣੇ ਨੇ, ਤਾਂ ਉਹ 9 ਇੰਚ ਜਾਂ 1 ਫੁੱਟ ਦੀ ਜਿਹੜੀ ਪੌੜੀ ਹੈ ਉਹ ਇਹਦੀ ਹਾਈਟ ਤਾਂ ਬਦਲਣੀ ਹੁੰਦੀ। ਇੱਕ ਪੈਰ ਰੱਖ ਲਿਆ ਉੱਤੇ ਚੱਕ ਕੇ, ਉਹ ਪਿਛਲੇ ਜਿਹਦੇ ਤੇ ਬੋਝ ਆ ਉਹ ਤਾਂ ਥੱਲੇ ਹੀ ਹੈ। ਇਸ ਕਰਕੇ ਨੀਵਾਂ ਖੜਾ ਹੈ ਇਹ, ਜਦ ਉੱਚਾ ਉਹ ਬਰਾਬਰ ਹੋਊ ਦਿਖ ਜੂ। ਤਾਂ ਕਿਹਾ ਮੁਸਲਮਾਨ ਕਹਾਵਣ ਮੁਸ਼ਕਿਲ ਹੋਏ ਤਾਂ ਮੁਸਲਮਾਨ, ਸਿਰਫ ਮੁਸਲਮਾਨ ਧਰਮ ਪ੍ਰਮਾਣ ਕੀਤਾ ਗੁਰਬਾਣੀ ਨੇ, ਬਾਕੀ ਕੋਈ ਧਰਮ ਪ੍ਰਮਾਣ ਨਹੀਂ ਕੀਤਾ। ਬਾਕੀ ਦਾ ਸਾਰੇ ਸਿੱਖ ਧਰਮ ਦੇ ਵਿੱਚੋਂ ਹੀ ਨੇ, ਬਾਕੀ ਦਾ ਸਾਰੇ ਹੀ ਸਿੱਖ ਧਰਮ ਦੀਆਂ ਹੀ ਨੇ ਸ਼ਾਖ। ਇਸਲਾਮ ਵੀ ਸਿੱਖ ਧਰਮ ਦੀ ਉਹ ਸ਼ਾਖ ਹੈ। ਇੱਕ ਸੱਚ ਧਰਮ ਹੈ ਨਾ, ਇਹ ਇਸੇ ਧਰਮ ਦੇ ਨੇ ਸਾਰੇ, ਕੋਈ ਪੌੜੀ ਹੈ ਸਾਰੀ, ਕੋਈ ਦੋ ਪੌੜੀਆਂ ਥੱਲੇ, ਕੋਈ ਚਾਰ ਪੌੜੀਆਂ ਥੱਲੇ, ਇੱਧਰ ਨੂੰ ਜਾ ਰਹੇ ਨੇ ਸਾਰੇ ਚੜ੍ਹਦੇ, ਇੱਕੋ ਪਾਸੇ ਨੂੰ ਜਾ ਰਹੇ ਨੇ ਸਾਰੇ ਹੀ। ਪਰਮੇਸ਼ਰ ਇੱਕ ਮੰਨਦੇ ਹੀ ਨੇ, ਉਹ ਦੀਦਾਰੀ ਅੱਖਾਂ ਨੂੰ ਸਾਰੀ ਇੱਕੋ ਹੀ ਗੱਲ ਮੰਨਦੇ ਨੇ। ਬਸ ਮੈਂ ਆਪਣਾ ਆਪਣਾ ਜੀ ਲੱਗਿਆ, ਕੋਈ ਦੋ ਚਾਰ ਪੌੜੀਆਂ ਥੱਲੇ ਬਹਿ ਗਿਆ, ਚੱਲੇ ਤੇ ਯਾਰ ਮਿਲ ਕੋ ਵਿੱਚੇ ਅਟ ਗਿਆ ਚੀਤ, ਜਿੱਥੇ ਜਿਹਦਾ ਜਿੱਤ ਅਟਕ ਗਿਆ ਉੱਥੇ ਬਹਿ ਗਿਆ ਅਪਣਾ ਕਰਕੇ, ਆਪਣਾ ਉੱਥੇ ਧੁੜਕਾ ਲਾ ਲਿਆ, ਕੋਈ ਕਾਰ ਸੇਵਾ ਤੇ ਅਟਕ ਗਿਆ ਜਾ ਕੇ, ਕੋਈ ਜਾਣਾ ਪਖੰਡ ਬਾਅਦ ਤੇ ਅਟਕ ਗਿਆ, ਕੋਈ ਕਾਸੇ ਤੇ ਅਟਕ ਗਿਆ, ਕੋਈ ਕਾਸੇ ਤੇ ਅਟਕ ਗਿਆ, ਕਿਸੇ ਨੇ ਕੋਈ ਸੰਸਥਾ ਖੋਲੀ, ਕਿਸੇ ਨੇ ਕੋਈ ਖੋਲੀ, ਰੋਟੀ ਦੇ ਆਸਰੇ ਲੱਗ ਗਏ। ਸਮਝੇ, ਇਹ ਬਾਕੀ ਤਾਂ ਇਹੋ ਜਿਹਾ ਹੀ ਕੁਛ ਹੈ।
ਸਾਚੇ ਸਾਹਿਬਾ ਕਿਆ ਨਾਹੀਂ ਘਰਤੇ ਰਹੇ,
ਸਾਚੇ ਸਾਹਿਬਾ, ਹੁਣ ਸਾਚੇ ਸਾਹਿਬਾ ਨੂੰ ਸੰਬੋਧਨ ਪਹਿਲਾਂ ਤਾਂ ਕੀਤਾ ਨਾ ਸਿੱਖ ਨੂੰ ਉਪਦੇਸ਼, ਆਪਣੇ ਮਨ ਨੂੰ ਉਪਦੇਸ਼ ਕੀਤਾ ਸਿੱਖ ਨੂੰ ਕੀਤਾ, ਮਨ ਮੇਰੇ ਆਪਣੇ ਮਨ ਨੂੰ ਉਪਦੇਸ਼ ਹੈ, ਮਨੁੱਖੀ ਮਨ ਨੂੰ ਉਪਦੇਸ਼ ਹੈ, ਮਨ ਮੇਰੇ ਤੂੰ ਸਦਾ ਹੋਰ ਨਾਲੇ, ਕਿਸੇ ਨੂੰ ਨਹੀਂ ਉਪਦੇਸ਼ ਕੀਤਾ, ਵਿਦੂਆ ਕਹੂਗਾ ਬਈ ਇਹ ਜੀ ਸਾਨੂੰ ਉਪਦੇਸ਼ ਕਰਦਾ, ਅਸੀਂ ਵੀ ਪੜ੍ਹਨਾ ਆਪਣੇ ਮਨ ਨੂੰ ਉਪਦੇਸ਼ ਹੋਜੂਗਾ, ਜਾਂ ਪੜ੍ਹਨਾ ਜਾਂ ਅਸੀਂ ਬਾਣੀ ਪੜ੍ਹਨੀ ਹੈ ਸਾਡੇ ਮਨ ਨੂੰ ਉਪਦੇਸ਼ ਹੋਜੂ।
ਸਾਚੇ ਸਾਹਿਬ,
ਸਾਚੇ ਸਾਹਿਬਾ ਨੂੰ ਕਿਹਾ
ਕਿਆ ਨਹੀਂ ਕਰਦੇ ਨੇ,
ਜਿਹਦੇ ਨਾਲ ਆਇਆ ਉਹ ਸਾਚਾ ਸਾਹਿਬ ਆ, ਹਰ ਜੀ ਨੂੰ ਕਿਹਾ ਤੇ ਸਦਾ ਰਹੋ ਹਰ ਨਾਲ, ਹਰ ਨੂੰ ਇਹ ਸਾਚਾ ਸਾਹਿਬ ਕੇ, ਸਾਚੇ ਸਾਹਿਬ ਆ
ਕਿਆ ਨਹੀਂ ਕਰਦੇ ਨੇ,
ਕਿਆ ਨਹੀਂ ਕਰਦੇ ਨੇ, ਕਹਿੰਦੇ ਤੇਰੇ ਘਰ ਚ ਹੈ ਕੀ ਚੀਜ਼ ਦੀ,
ਘਰ ਤਾਂ ਤੇਰੇ ਸਭ ਕੁਛ ਹੈ ਜਿਸ ਦੇਹ ਸੋ ਪਾਵੇ,
ਕਹਿੰਦੇ ਘਰ ਤਾਂ ਤੇਰੇ ਸਭ ਕੁਛ ਹੈ, ਸਭ ਕੁਛ ਤੇਰੇ ਘਰ ਚ, ਪਰ ਜਿਹਨੂੰ ਦਿੰਦਾ ਮਿਲਦਾ ਉਹਨੂੰ ਹੈ, ਤੇ ਤੋਂ ਭੁਗਣਾ ਪੈਂਦਾ, ਅਸੀਂ ਆਪਣੇ ਜਤਨ ਨਾਲ ਲੈ ਰਹੇ ਹਾਂ ਵਾਲਾ ਫੇਰ ਕੇ, ਤੇ ਤੋਂ ਨੀ ਮੰਗਦੇ, ਸਮਾਧੀ ਲਾ ਕੇ ਲੈ ਰਹੇ ਹਾਂ, ਦੁਨੀਆਂ ਤਾਪ ਕੇ ਲੈ ਰਹੇ ਹਾਂ, ਕਾਰ ਸੇਵਾ ਦੇ ਜ਼ੋਰ ਤੇ ਲੈ ਰਹੇ ਹਾਂ, ਏਦਾਂ ਨੀ ਮਿਲਦਾ, ਏਦਾਂ ਨੀ ਮਿਲਦਾ, ਜੇ ਦੇਹ ਸੋ ਪਾਵੇ, ਜਿਹਨੂੰ ਤੂੰ ਦਵੇਂ ਤਾਂ ਮਿਲਦਾ, ਤੇ ਤੋਂ ਮੰਗਦਾ ਹੀ ਨੀ ਕੋਈ, ਤੇਰੀ ਤਾਂ ਗੱਲੇ ਨੀ ਕਰਦਾ, ਗੱਲ ਤਾਂ ਕਰਦਾ ਵੀ ਮੈਂ ਇਹਨੇ 100 ਗੁਰਦੁਆਰੇ ਬਣਾਤੇ, ਗੱਲਾਂ ਦਾ ਹੋਰ ਕਰਦੇ ਨੇ ਸਾਰਾ ਦਿਨ, ਇਹੋ ਜਿਹਾ ਪੱਥਰ ਲਾਤਾ, ਉਹ ਗੱਲਾਂ ਹੀ ਹੋਰ ਕਰਦੇ ਨੇ, ਤੇਰੀ ਗੱਲ ਕਰਦਾ ਕੌਣ, ਕਰਦਾ ਕੌਣ ਹੈ ਤੇਰੀ ਗੱਲ, ਅੱਗੇ ਦੀ ਗੱਲ ਨੀ ਕੋਈ ਕਰਦਾ, ਇੱਥੇ ਦੀ ਹੀ ਕਰਦੇ ਜੀ, ਕਾਰ ਚ ਆਪਣੀ ਵਡਿਆਈ ਕਰਦੇ ਜੀ, ਆਪਣੀ ਵਡਿਆਈ ਕਰਦੇ ਨੇ ਕਿਸੇ ਨਾ ਕਿਸੇ ਤਰੀਕੇ ਨਾਲ, ਆਪਣੇ ਕੰਮ ਗੜਾਈ ਜਾਂਦੇ ਨੇ, ਮੈਂ ਕੀ ਕਰਤਾ ਅਹਿਸਾਨ ਕਰਤਾ ਕਿਸੇ ਤੇ, ਆਪਣਾ ਕੀ ਨੁਕਸਾਨ ਕਰ ਲਿਆ ਨੀ ਪਤਾ, ਆਪਣਾ ਜੀਵਨ ਗਵਾ ਲਿਆ ਇਹਦਾ ਗਿਆਨ ਨਹੀਂ, ਉਹ ਜੀਵਨ ਬਰਬਾਦ ਕਰ ਲਿਆ ਆਪਣਾ।
ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ,
ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ, ਜੇ ਸਦਾ ਹੀ ਤੇਰੀ ਸਿਫਤ ਸਲਾਹ ਕਰਦਾ ਰਹੇ ਕੋਈ ਨਾ, ਸਦਾ ਸਿਫਤ ਸਲਾਹ ਚ ਲੱਗਿਆ ਰਹੇ ਕੋਈ ਤੇਰੀ ਚ,
ਨਾਮ ਮਨ ਵਸਾਵੇ,
ਤਾਂ ਉਹ ਜਿਹੜਾ ਨਾਮ ਹੈ ਨਾ ਉਹਦੇ ਕੋਲ ਗਿਆਨ ਹੈ, ਸਿਫਤ ਸਲਾਹ ਗਿਆਨ ਤੇ ਬਿਨਾਂ ਤਾਂ ਹੋਣੀ ਨੀ, ਉਹਦਾ ਕਹਿੰਦਾ ਮਨ ਬਸ ਚ ਆ ਜਾਂਦਾ, ਉਹਦਾ ਮਨ ਟਿਕ ਜਾਂਦਾ, ਜੇ ਤੇਰੀ ਸਿਫਤ ਸਲਾਹ ਕਰੇ ਤਾਂ ਮਨ ਟਿਕ ਜਾਂਦਾ, ਬਸ ਫਿਰ ਮਨ ਨੀ ਕਿਤੇ ਭੱਜਦਾ, ਬਾਇਆ ਚ ਨੀ ਭੱਜਦਾ, ਸਦਾ ਸਿਫਤ ਸਲਾਹ ਤੇਰੀ ਨਾਮ ਮਨ
ਵਸਾਵੇ,
ਵਸਾਵੇ
ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਘਨੇਰੇ,
ਹੁਕਮ ਨੂੰ ਸੁਣੇ ਬਿਨਾਂ ਤੇਰੀ ਸਿਫਤ ਸਲਾਹ ਨਹੀਂ ਹੁੰਦੀ, ਸੋਝੀ ਮਿਲਦੀ ਹੈ ਤਾਂ ਸਿਫਤ ਸਲਾਹ ਹੁੰਦੀ ਹੈ, ਆਪਣੇ ਆਪ ਨੀ ਤੁਮਰੀ ਉਸਤ, ਜਿਸ ਨੂੰ ਤੂੰ ਜਾਣਾ ਹੈ ਸੋਈ ਜਾਣਾ, ਕੀ ਸਿਫਤ ਸਲਾਹ, ਸਿਫਤ ਸਲਾਹ ਜਿਹਨੂੰ ਤੂੰ ਜਾਣਾ ਮੈਂ ਉਹੀ ਜਾਣਾ,
ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਘਨੇਰੇ।
ਜਿਨ੍ਹਾਂ ਦੇ ਹੁਕਮ ਮਨ ਦੇ ਵਿੱਚ ਵਸ ਗਿਆ, ਹੁਕਮ ਜਿਨ੍ਹਾਂ ਦੇ ਮਨ ਦੇ ਵਿੱਚ ਪ੍ਰਗਟ